ਸੋਹਣਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਸ ਤਰ੍ਹਾਂ ਗੁਰਤਗਦੀ ਦੇ ਕੇ ਅਤੇ ਵੀ ਦੁਸ਼ਟ ਲੋਕ ਐਸੇ ਵੱਧ ਗਏ ਹੈ ਵੀ ਇਹ ਸੰਗਤਾਂ ਨੂੰ ਖਤਮ ਕਰਨਾ ਚਾਹੁੰਦੇ ਆ, ਇਸ ਕਰਕੇ ਤੁਸੀਂ ਸ਼ਸਤਰ ਧਾਰਨੇ ਆ ਅਤੇ ਇਹਨਾਂ ਨੂੰ ਸੋਧਣਾ। ਇਹ ਦੇਖ ਲਓ ਵੀ ਜਹਾਂਗੀਰ ਫਿਰ ਵੀ ਉੱਤੋਂ ਤੋਂ ਬਿਠਾ ਰਿਹਾ ਹੈ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਅਮਾਵਸ ਵਾਲੇ ਦਿਨ ਚਲੇ ਗਏ, ਔਰ ਚੌਥ ਹੈ ਜੇਠ ਦੀ ਚੌਥ, ਅਤੇ ਉੱਥੇ ਗਏ, ਵਿਚਾਰਾਂ ਹੋਈਆਂ ਅਤੇ ਫਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਅਸੀਂ ਤਾਂ ਕੋਈ ਨਹੀਂ ਇਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਹਿੰਦੇ ਮਹਾਰਾਜ ਸ਼ਬਦ ਕਿਹਾ, ਕੋਈ ਕਹੇ ਰਾਮ ਰਾਮ, ਕੋਈ ਕਹੇ ਖੁਦਾਏ, ਕੋਈ ਉਹਦਾ ਪਰਮੇਸ਼ੁਰ ਨੂੰ ਰਾਮ ਰਾਮ ਕਹਿੰਦਾ, ਕੋਈ ਖੁਦਾ ਕਹਿੰਦਾ ਹੈ, ਅਤੇ ਕੋਈ ਚਿੱਟੇ ਕੱਪੜੇ ਪਹਿਨਦਾ ਹੈ, ਕੋਈ ਉਹਦੇ ਨੀਲ, ਕੋਈ ਸਫੇਦ, ਅਤੇ ਕੋਈ ਇਸ ਤਰ੍ਹਾਂ ਹੈ। ਪਰ ਸਾਡਾ ਹੈ ਵੀ ਜਿਨ ਉਹ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਨ ਭੇਦ ਜਾਤਾ, ਜਿਸਨੇ ਉਹਦਾ ਹੁਕਮ ਪਛਾਣ ਲਿਆ ਨਾ, ਉਹ ਹੈ ਇਹਦੇ ਵਿੱਚ ਹੁਕਮ ਪਰਮੇਸ਼ੁਰ ਦੇ। ਉਹਨਾਂ ਨੂੰ ਮੰਨਣ ਵਾਲੀ ਸੰਗਤ ਹੈ, ਉਹ ਪਾਰ ਉਤਾਰਾ ਹੁੰਦੇ, ਚਾਹੇ ਕੋਈ ਮੁਸਲਮਾਨ ਆ ਜਾਏ, ਕੋਈ ਦੂਸਰਾ ਆ ਜਾਏ। ਜਿਵੇਂ ਗੁਰੂ ਨਾਨਕ ਸਾਹਿਬ ਨੇ ਸਭ ਥਾਂ ਦੇ ਵਿੱਚ ਉਪਦੇਸ਼ ਦਿੱਤਾ, ਮੱਕੇ ਮਦੀਨੇ ਬਗਦਾਦ ਸਾਰੇ, ਮੱਕਾ ਮਦੀਨਾ ਸਭ ਨਿਭਾਇਆ, ਹੋਰ ਇਹਦੇ 'ਚ ਕੋਈ ਗੱਲ ਨਹੀਂ। ਫਿਰ ਇਹਨੂੰ ਕੋਈ ਉੱਤਰ ਨਾ ਆਇਆ ਅਤੇ ਕਹਿੰਦੇ ਜੀ ਤੁਹਾਡੇ 'ਤੇ ਇਸ ਤਰ੍ਹਾਂ ਦੋਸ਼ ਲਾਉਂਦੇ ਆ ਵੀ ਚੋਰ ਰੱਖਦੇ ਆ ਜਾਂ ਹੋਰ ਚੀਜ਼ਾਂ ਕਰਦੇ ਨੇ, ਅਤੇ ਕਿਉਂ ਇਹ ਕਹਿੰਦਾ ਡੰਡ ਲੱਗਣਾ ਚਾਹੀਦਾ ਹੈ ਇਹਨਾਂ ਨੂੰ ਜੀ। ਕਹਿੰਦੇ ਚੰਗਾ ਜਾ ਇੰਨਾ ਕਿ ਪੈਸਾ ਦਿਓ ਤੁਸੀਂ, ਜਿਸ ਤਰ੍ਹਾਂ ਭਾਈ ਮਨੀ ਸਿੰਘ ਨੂੰ ਕਿਹਾ ਸੀ ਵੀ ਜਾ ਇੰਨਾ ਪੈਸਾ ਦੇ ਦੇ ਅਤੇ ਜਾ ਤੇਰਾ ਇਉਂ ਹੋਊਗਾ। ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਅਸੀਂ ਤਾਂ ਕੋਈ ਰੱਖਦੇ ਨਹੀਂ, ਜਾਂ ਹੋਰ ਚੀਜ਼ ਹੈ ਪੈਸਾ ਵੀ ਕੀ ਜਿਹਨੂੰ, ਜਿਸ ਤਰ੍ਹਾਂ ਚੰਦੂ ਨੇ ਫਿਰ ਇਹਨਾਂ ਨੇ ਇਸ਼ਾਰਾ ਕਰਕੇ ਵੀ ਮੈਂ ਤਾਂ ਜਾਣਾ ਹੈ, ਅਤੇ ਚੰਦੂ ਨਾਲ ਇਸ਼ਾਰਾ ਕਰਕੇ ਵੀ ਉਹਨੂੰ ਕਿਹਾ ਮੈਂ ਲੈ ਜਾਂਦਾ। ਉਹਨੂੰ ਅੱਗੇ ਈਰਖਾ ਸੀ ਬੜੀ ਭਾਰੀ ਵੀ ਹੁਣ ਮੌਕਾ ਲੱਗਿਆ, ਅਤੇ ਉਹ ਲੈ ਗਿਆ ਗੁਰੂ ਅਰਜਨ ਸਾਹਿਬ ਜੀ ਨੂੰ ਵੀ, ਇਹ ਚਲੇ ਗਿਆ ਉੱਧਰ ਕਸ਼ਮੀਰ ਦੇ ਵਿੱਚ। ਅਤੇ ਫਿਰ ਲਿਜਾ ਕੇ ਕਹਿਣ ਲੱਗਾ, ਬਸ ਇਹਨੂੰ ਤਾਂ ਇਹ ਸੀ ਨਾ ਵੀ ਮੇਰੀ ਲੜਕੀ ਦਾ ਜਿਹੜਾ ਸਾਕ ਹੈ ਉਹ ਤੁਸੀਂ ਨਹੀਂ ਲਿਆ, ਅਤੇ ਹੁਣ ਵੀ ਲੈ ਲਓ ਫਿਰ ਵੀ ਮੇਰੀ ਰਿਹਾ ਹੋਊਗੀ, ਮੇਰੀ ਬਹੁਤ ਹਾਨੀ ਹੋਈ ਹੈ ਦੁਨੀਆ ਦੇ ਵਿੱਚ। ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਜਿਹੜਾ ਵਚਨ ਹੋ ਚੁੱਕਾ ਸੰਗਤਾਂ ਦੇ ਨਾਲ, ਇਹ ਕਦੇ ਨਹੀਂ ਹੋ ਸਕਦਾ, ਮੁੜ ਨਹੀਂ ਸਕਦਾ। ਕਹਿੰਦਾ ਮੈਂ ਤੁਹਾਨੂੰ ਬਹੁਤ ਸਖ਼ਤ ਸਜ਼ਾਵਾਂ ਦਿਆਂਗਾ, ਤਸੀਹੇ ਦਿਆਂਗਾ। ਕਹਿੰਦੇ ਜੋ ਤੇਰੀ ਇੱਛਾ ਕਰ ਲਾ, ਉਹ ਨਹੀਂ। ਫਿਰ ਇਹਨੇ ਕਿਹਾ ਵੀ ਚੰਗਾ, ਆਹ ਗਰਮੀ ਦੀ ਰੁੱਤ ਹੈ ਵੀ ਪਹਿਲੇ ਦਿਨ ਇਹਨਾਂ ਨੂੰ ਭੁੱਖੇ ਧਿਆਏ ਰੱਖੋ ਅਤੇ ਨਾ ਸੌਣ ਦਿਓ, ਇਹ ਵੀ ਇੱਕ ਸਜ਼ਾ ਹੁੰਦੀ ਹੈ ਵੀ ਸੌਣ ਨਹੀਂ ਦੇਣਾ। ਸਤਿਗੁਰੂ ਸਾਹਿਬ ਜੀ ਨੇ ਸਹਿਜੀ ਵਚਨ ਕੀਤਾ, ਨਾ ਅਸੀਂ ਸੌਂਗੀਏ ਨਾ ਤੇਰੇ ਘਰ ਦਾ ਅੰਨ ਪਾਣੀ ਖਾਈਏ ਪੀਏ, ਪਾਣੀ ਤੱਕ ਵੀ ਨਹੀਂ ਪੀਣਾ। ਇਹ ਫਿਰ ਅੱਠਾਂ ਪੈਰਾਂ ਪਿੱਛੋਂ ਆਇਆ ਵੀ ਕੁਛ ਛਿਪਣਗੇ ਇਸ ਗੱਲ ਦੇ ਵਿੱਚ। ਫਿਰ ਇਹਨੇ ਕਿਹਾ, ਦੂਸਰੇ ਦਿਨ ਆਇਆ ਅਤੇ ਕਹਿੰਦੇ ਇਹ ਨਹੀਂ ਮੰਨਦੇ, ਚੰਗਾ ਵੀ ਇਹ ਡਰੀ ਜਾਣਗੇ ਜਾਂ ਹੋਰ ਚੀਜ਼ ਹੈ, ਆਪਣੇ ਤੱਤੀ ਲੋਹ ਛਪਾਓ, ਅੱਗ ਬਾਲ ਕੇ ਅਤੇ ਉੱਤੇ ਬਿਠਾਓ, ਉੱਤੇ ਬਿਠਾਓ। ਇਹਨੇ ਯੋਗਸ਼ ਕਰਨਾ ਕਰ ਲਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਫੜ ਕੇ ਬਹਾਓ, ਇਹਨਾਂ ਨਹੀਂ ਪੈਂਦੇ। ਸਤਿਗੁਰੂ ਸਾਹਿਬ ਜੀ ਆਪ ਹੀ ਚਲੇ ਗਏ, ਚੌਂਕੜਾ ਮਾਰ ਕੇ ਬੈਠ ਗਏ, ਅਤੇ ਬਲਦੀ ਰਹੀ ਅਗਨੀ, ਲਾਲ ਹੋ ਗਈ। ਅਤੇ ਸਤਿਗੁਰੂ ਸਾਹਿਬ ਜੀ ਅਡੋਲ ਆਪਣੇ ਸਰੂਪ ਦੇ ਵਿੱਚ, ਜਿੱਥੇ ਕੁਛ ਵੀ ਕੋਈ ਸੰਸਾਰ ਦੇ ਦੁੱਖ ਜਾਂ ਹੋਰ ਚੀਜ਼ ਉਹ ਬਖਸ਼ਿਆ ਦੂਜਿਆਂ ਨੂੰ ਦੇਣ ਵਾਲੇ ਜਿਹੜੇ ਨੇ ਉਹੀ ਗੁਰੂ ਨਾਨਕ ਸਾਹਿਬ ਨੇ, ਉਹ ਤਾਂ ਜਿਵੇਂ ਉਹਨਾਂ ਨੇ ਖੇਲ ਕਰਨਾ ਹੀ। ਕਹਿੰਦੇ ਚੰਗਾ ਇਹਨਾਂ ਨੂੰ ਉਠਾ ਲਓ, ਉਠਾ ਲਓ। ਉੱਥੇ ਉੱਠ ਕੇ ਸਤਿਗੁਰੂ ਸਾਹਿਬ ਜੀ ਆ ਗਏ, ਕਹਿੰਦੇ ਹੁਣ ਮੰਨ ਜਾਓ। ਕਹਿੰਦੇ ਨਹੀਂ, ਬਸ ਉਹੀ ਗੱਲ ਲਓ। ਕਹਿੰਦੇ ਚੰਗਾ, ਹੋਰ ਮੈਂ ਸਮਾਂ ਦਿੰਦਾ ਤੁਹਾਨੂੰ ਕੱਲ੍ਹ ਦਾ। ਫਿਰ ਇਸਨੇ ਫਿਰ ਜਦੋਂ ਆਇਆ ਦੂਜੇ ਦਿਨ ਫਿਰ ਆਇਆ, ਇਸਨੇ ਕਿਹਾ ਵੀ ਚੰਗਾ ਇਹਨਾਂ ਨੂੰ ਹੁਣ ਨਹੀਂ ਮੰਨਦੇ ਤਾਂ ਉਬਲਦੀ ਦੇਗ ਦੇ ਵਿੱਚ ਬਿਠਾਓ। ਸਤਿਗੁਰੂ ਸਾਹਿਬ ਨੇ ਕਿਹਾ ਵੀ ਜਿਵੇਂ ਇੱਛਾ ਕਰ ਲਓ। ਬੈਠੇ ਵੀ, ਫਿਰ ਉਹ ਵੀ ਸਤਿਗੁਰੂ ਸਾਹਿਬ ਜੀ ਨੇ ਸਭ ਕੁਝ ਫਿਰ ਵੀ ਕਾਰ ਕਰ ਦਿੱਤਾ, ਅਖੀਰ ਤੇ ਇਸ ਨੇ ਕਿਹਾ ਵੀ ਚੰਗਾ ਇਹ ਕਿਸੇ ਤਰ੍ਹਾਂ ਵੀ ਨਹੀਂ ਮੰਨਦੇ। ਇੱਧਰ ਤਾਂ ਇਹ ਕੁਛ ਹੋ ਰਿਹਾ ਅਤੇ ਇੱਧਰ ਚੰਦੂ ਦੇ ਘਰ ਦੇ ਵਿੱਚ ਕਿਸੇ ਗੁਰਸਿੱਖ ਦੀ ਲੜਕੀ ਸੀ, ਬਹੁਤ ਭਗਤੀ ਸ਼ਰਧਾ ਭਾਵਨਾ ਵਾਲੀ, ਜਿਹਨੇ ਸਭ ਕੁਝ ਤਨ ਮਨ ਹੀ ਗੁਰੂ ਨੂੰ ਅਰਪਣ ਕੀਤਾ ਹੋਇਆ ਸੀ। ਉਹਨੂੰ ਪਤਾ ਲੱਗਾ ਵੀ ਉਹ ਮੈਂ ਕਿੱਥੇ ਇਹਦੇ ਦੁਸ਼ਟ ਦੇ ਘਰ ਦੇ ਵਿੱਚ ਸੰਬੰਧ ਹੋ ਗਿਆ, ਇਹਨਾਂ ਤੋਂ ਮਰ ਜਾਣਾ ਚੰਗਾ। ਅਤੇ ਇਹਨੇ ਕੁਛ ਵੀ ਚਲੋ ਆਲੇ ਸਤਿਗੁਰੂ ਸਾਹਿਬ ਜੀ ਦਾ ਸਰੂਪ ਹੋਂਦ ਸਰੂਪ ਹੈ ਅਤੇ ਕੁਛ ਆਪਣੇ ਪਾਣੀ ਵਿੱਚ ਮਿੱਠਾ ਘੋਲ ਕੇ ਅਤੇ ਨਾਲ ਕੁਝ ਚੀਜ਼ ਲੈ ਕੇ ਆਏ। ਕੁਝ ਪਹਿਰੇਦਾਰ ਜਿਹੜੇ ਸੀ ਉਹਨੂੰ ਪਤਾ ਸੀ ਵੀ ਚੰਦੂ ਦੇ ਘਰੋ, ਕਹਿੰਦੇ ਬੀਬੀ ਸਾਨੂੰ ਨਹੀਂ ਹੁਕਮ ਹੈ ਜੇ, ਉਹਨਾਂ ਨੂੰ ਕੋਈ ਮਾਇਆ ਮੇਰ ਦਿੱਤੀ ਅੰਦਰ ਚਲੇ ਗਈ। ਚਲੇ ਸਤਿਗੁਰੂ ਸਾਹਿਬ ਜੀ ਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਮੈਂ ਨਹੀਂ ਸਹਾਰ ਸਕਦੀ, ਆਪ ਜੀ ਦੇ ਤਾਂ ਮੇਰੇ ਬਹੁਤ ਮਾੜੇ ਭਾਗ ਹੈ। ਸਤਿਗੁਰੂ ਸਾਹਿਬ ਜੀ ਨੇ ਕਿਹਾ ਕੋਈ ਨਹੀਂ ਬੀਬੀ, ਇਹ ਤਾਂ ਇਸ ਤਰ੍ਹਾਂ ਹੀ ਪਰਮੇਸ਼ੁਰ ਦਾ ਜਿਵੇਂ ਪਾਉਣਾ ਹੈ ਅਤੇ ਵਾਹਿਗੁਰੂ ਦੀ ਰਜ਼ਾ ਹੈ, ਇਹਦੇ ਵਿੱਚ ਸਾਨੂੰ ਕੋਈ ਖੇਦ ਨਹੀਂ ਹੈ, ਵਾਹਿਗੁਰੂ ਦੇ ਪਾਣਾ ਮਿੱਠਾ ਕਰਕੇ ਮੰਨਣਾ ਹੈ। ਇਹਨੂੰ ਕਿਹਾ ਵੀ ਸ਼ਗੋ, ਕਹਿੰਦੇ ਅਸੀਂ ਤਾਂ ਵੀ ਇਹਦੇ ਘਰ ਦਾ ਪਾਣੀ ਵੀ ਨਹੀਂ ਛਕਣਾ, ਲੈ ਜਾ। ਇਹ ਫਿਰ ਚਲੇ ਗਈ, ਫਿਰ ਵੀ ਇਸਨੇ ਯਤਨ ਕੀਤਾ ਪਰ ਸਤਿਗੁਰੂ ਸਾਹਿਬ ਜੀ ਨੇ ਕੋਈ, ਫਿਰ ਇਹ ਕਹਿਣ ਲੱਗੀ ਜੀ ਵੀ ਮੈਂ ਤਾਂ ਇਸ ਤਰ੍ਹਾਂ ਸ਼ਹਾਦਤ ਸਾਡੀ ਆ ਵੀ ਮੈਂ ਤਾਂ ਨਹੀਂ ਫੇ ਸਰੀਰ ਰੱਖਣਾ ਚਾਹੁੰਦੀ। ਕਹਿੰਦੇ ਚੰਗਾ ਕੋਈ ਨਹੀਂ, ਜੇ ਤੇਰਾ ਇਸ ਤਰ੍ਹਾਂ ਦਾ ਹੀ ਹੈ, ਜਦੋਂ ਅਸੀਂ ਜੋਤੀ ਜੋਤ ਸਮਾਏ ਤਾਂ ਤੇਰਾ ਸਰੀਰ ਵੀ ਆਪ ਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਜੋਤੀ ਜੋਤ ਆ ਰਹੇ, ਸਰੀਰ ਤੋਂ ਵੱਖਰੀ ਹੋ ਜਾਏਗੀ। ਸੋ ਇਉਂ ਫਿਰ ਕਰਦੇ ਆ ਇਹਨਾਂ ਨੇ, ਫਿਰ ਤੀਜੇ ਕਿ ਚੌਥੇ ਦਿਨ ਕਿਹਾ ਵੀ ਚੰਗਾ ਇਹਨਾਂ ਨੂੰ ਧੁੱਪੇ ਬਿਠਾਓ ਬਹੁਤ ਗਰਮ, ਅਤੇ ਰੇਤ ਜਿਹੜੀ ਹੈ ਉਹ ਗਰਮ ਕਰ ਕਰਕੇ ਇਹਨਾਂ ਦੇ ਸਾਰੇ ਸਰੀਰ 'ਤੇ ਪਾਓ ਸ਼ੀਸ਼ਾ ਉਹਦੇ ਵਿੱਚ, ਨਾਲੇ ਡਰਾਬੇ ਦੇਵੇ ਕਿ ਛਾਂ ਤੁਸੀਂ ਕਿਹਾ ਸੀ ਇਹ ਇਹ ਕੁੱਤਾ ਹੈ। ਗੁਰੂ ਸਾਹਿਬ ਜੀ ਕਹਿੰਦੇ ਅਸੀਂ ਤਾਂ ਨਹੀਂ ਕਿਹਾ, ਕਿਸੇ ਸਿੱਖ ਨੇ ਜੇ ਕਿਹਾ ਤਾਂ ਅਸੀਂ ਆਪਣੇ 'ਤੇ ਉੱਠਦੇ, ਅਸੀਂ ਮੈਂ ਕੁੱਤੇ ਵਾਂਗੂ ਅਸੀਂ ਮਗਰ ਲੱਗੂ ਸਾਡੇ। ਕਹਿੰਦੇ ਚੰਗਾ ਕੁੱਤੇ ਦੇ ਜਦ ਤਾਈਂ ਪਵੇ ਨਾ ਮੂੰਹ 'ਤੇ ਸਾੜੇ 'ਤੇ ਦੋ ਤਿੰਨ, ਫਿਰ ਨਹੀਂ ਹਟਦਾ, ਕਿਉਂ ਤੇਰੇ ਨਾਲ ਫਿਰ ਜਦੋਂ ਹੋਈ ਨਾ ਕੁੱਤਿਆਂ ਵਾਲੀ, ਅਤੇ ਉਹ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤੀ, ਕੁੱਤਿਆਂ ਦੇ ਵਿੱਚ ਹੀ ਬਿਠਾਇਆ ਇਹਨੂੰ, ਅਤੇ ਉੱਥੇ ਇਹਦਾ ਅੰਨ ਪਾਣੀ ਖਾਣਾ ਅਤੇ ਜੈਸੇ ਇਹਦੀ ਦਸ਼ਾ ਹੋਈ। ਫਿਰ ਇਹਨੂੰ ਕਿਹਾ ਵੀ ਕਿਸੇ ਤਰ੍ਹਾਂ ਨਹੀਂ ਵੀ ਨਹੀਂ ਮੰਨਦੇ, ਅਤੇ ਇਹ ਧਰਮੀ ਬੜੇ ਨੇ, ਹਠੀ ਬੜੇ ਨੇ, ਵੀ ਇਹਨਾਂ ਨੂੰ ਭੈ ਦਿੱਤਾ ਜਾਏ ਵੀ ਕੱਲ੍ਹ ਨੂੰ ਤੁਹਾਡੇ ਨਾਲ ਇਹ ਹੋਊਗੀ ਵੀ ਕੋਈ ਜਿਹੜੀ ਗਊ ਹੈ ਉਹ ਮਾਰ ਕੇ ਅਤੇ ਉਹਦਾ ਪੋਸ਼ ਲਾ ਕੇ ਤਾਜ਼ਾ ਤਾਜ਼ਾ, ਅਤੇ ਤੁਹਾਨੂੰ ਉਹਦੇ ਵਿੱਚ ਬਲੇਟ ਕੇ ਮਰ ਕੇ ਅਤੇ ਧੁੱਪੇ ਬਿਠਾਇਆ ਜਾਓ, ਆਪੇ ਜਿਵੇਂ ਉਹ ਸੁੱਕੂਗਾ ਸਰੀਰ ਸੁੱਕੂਗਾ ਵਸੇ ਹੋ। ਅਤੇ ਇਹ ਫਿਰ ਇਹ ਕਹਿਣ ਲੱਗਾ ਜਿਸ ਵੇਲੇ ਆਇਆ, ਕਹਿੰਦੇ ਦੱਸੋ ਵੀ ਕਿਵੇਂ ਹੈ ਕਰਨਾ। ਸਤਿਗੁਰੂ ਸਾਹਿਬ ਜੀ ਕਹਿੰਦੇ ਅਸੀਂ ਠੀਕ ਉੱਤਰ ਦਿੰਦੇ ਹਾਂ, ਦੇਖ ਲਾ ਤੈਨੂੰ ਵੀ ਪਤਾ ਵੀ ਇੰਨੇ ਦਿਨ ਹੋ ਗਏ ਹੈ ਅਤੇ ਗਰਮੀ ਦੀ ਰੁੱਤ ਹੈ, ਅਤੇ ਅਸੀਂ ਥੋੜ੍ਹਾ ਜਿਹਾ ਸਾਡਾ ਖਿਆਲ ਹੈ ਵੀ ਜਿਵੇਂ ਸਰੀਰ ਸਾਵਧਾਨ ਕਰਕੇ ਇਸ਼ਨਾਨ ਕਰਕੇ ਰਾਵੀ ਦੇ ਉੱਤੇ ਅਤੇ ਫਿਰ ਤੈਨੂੰ ਦੱਸਦੇ ਹਾਂ, ਇਹ ਰੱਖ ਦੱਸਾਂਗੇ। ਕਹਿੰਦੇ ਚੰਗਾ, ਉਹਨੂੰ ਥੋੜ੍ਹੀ ਜਿਹੀ ਆਸ ਹੋਈ ਵੀ ਹੁਣ ਕੁਛ ਮੰਨਣ ਤਾਂ ਲੱਗੇ ਹੈ, ਡਰ ਪੈ ਤੋਂ ਆਸ ਹੋਈ। ਅਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਆ ਪੰਜ ਸਿੱਖ ਜਿਹੜੇ ਨੇ ਵਿਧੀਆ ਪੈੜਾ ਭਾਈ ਵਿਧੀ ਚੰਦ ਜੀ, ਵਿਧੀਆ ਜੇਠਾ ਲੰਘ ਪੁਰਾਣਾ, ਪੰਚਮ ਪੈੜਾ ਸੰਗ ਸਿਧਾਨਾ, ਇਹ ਪੰਜ ਸਿੱਖ ਸੀ। ਇਹ ਸਤਿਗੁਰੂ ਸਾਹਿਬ ਜੀ ਸਾਹਮਣੇ ਦੇਖ ਨਾ ਸਕਣ ਤੁਸੀਂ ਇਹ, ਅਤੇ ਇਹਨਾਂ ਨੇ ਡਾਂਗਾ ਮਾਰ ਮਾਰ ਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿਉਂ ਤੁਸੀਂ ਉਹ ਕਰਾਉਂਦੇ ਹੋ, ਚੁੱਪ ਕਰਕੇ ਬੈਠੇ ਰਹੋ, ਰਸਿਆਂ ਨਾਲ ਬੰਨੇ ਹੋਏ ਆ, ਸਾਡਾ ਤਾਂ ਭਾਣਾ ਹੀ ਹੈ ਇਸ ਤਰ੍ਹਾਂ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਪਹਿਲਾਂ ਹੀ ਕਹਿਤਾ ਸੀ ਵੀ ਜਿਨ ਸਾਡੇ ਨਾਲ ਜਾਣਾ ਵੇਖ ਲਓ ਆ ਹੋਊਗਾ, ਹਟ ਜਾ ਪਿੱਛੇ। ਫਿਰ ਪੰਜ ਸਿੱਖ ਹੀ ਸੀ, ਹਟਦੇ ਹਟਦੇ ਹਟ ਗਏ ਜਾਂ ਹੋਰ ਸੀ ਜਾਂ ਫਿਰ ਵੀ ਹੋ ਨਹੀਂ ਕੀਤਾ। ਸੋ ਸਤਿਗੁਰੂ ਸਾਹਿਬ ਜੀ ਇਸ਼ਨਾਨ ਕਰਨ ਵਾਸਤੇ ਗਏ, ਸ਼ਾਮ ਦਾ ਹੀ ਵਕਤ ਸੀ, ਦੁਪਹਿਰਾ ਜਿਹਾ, ਅਤੇ ਉੱਥੇ ਜਾ ਕੇ ਸਤਿਗੁਰੂ ਸਾਹਿਬ ਜੀ ਨੇ ਇਸ਼ਨਾਨ ਕੀਤਾ, ਇਸ਼ਨਾਨ ਕੀਤਾ ਅਤੇ ਬੈਠ ਗਏ। ਜਪਜੀ ਸਾਹਿਬ ਪਾਠ ਕਹਿੰਦੇ ਸਿੱਖਾਂ ਨੂੰ ਕਿਹਾ ਵੀ ਅਸੀਂ ਜੋ ਕੁਛ ਕਰਨਾ ਚਾਹੁੰਦੇ ਸੀ ਉਹ ਕਰ ਲਿਆ ਅਤੇ ਹੁਣ ਤੁਸੀਂ ਅਸੀਂ ਜੋਤੀ ਜੋਤ ਸਮਾਉਣ ਲੱਗੇ ਹਾਂ ਅਤੇ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜੋ ਕੁਛ ਅਸੀਂ ਕਹੇ ਹਾਂ ਵੀ ਬਾਬਾ ਬੁੱਢੇ ਸਾਹਿਬ ਜੀ ਨੂੰ ਅਤੇ ਉਹ ਵੀ ਗੁਰਤਾ ਗੱਦੀ ਦਾ ਮਰਯਾਦਾ ਕਰਕੇ ਤਿਲਕ ਲਾ ਕੇ ਅਤੇ ਇਹਨੂੰ ਦੁਸ਼ਟ ਨੂੰ ਪਹਿਲਾਂ ਸੋਧਣਾ ਹੋਰ ਵੀ ਜਿਹੜੇ ਦੁਸ਼ਟ ਨੇ ਚਾਹੇ ਪਾਤਸ਼ਾਹ ਜਾਂ ਹੋਰ ਸੀ ਉਹਨਾਂ ਸਾਰਿਆਂ ਨੂੰ ਸੋਧਣਾ ਜਿਹੜੇ ਸੰਗਤਾਂ ਨੂੰ ਖਤਮ ਕਰਨਾ ਚਾਹੁੰਦੇ ਇਹ ਸੰਗਤਾਂ ਨੂੰ ਛੱਡਣਗੇ ਜਿਹੜੇ ਸਾਡੇ ਨਾਲ ਇਸ ਤਰ੍ਹਾਂ ਵਰਤਾਵ ਕਰਦੇ ਨੇ ਇਹਨੂੰ ਖਤਮ ਕਰੋ ਅਤੇ ਇਹ ਜਾ ਕੇ ਕਹਿ ਦੇਣਾ ਅਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਕੁਦਰਤੀ ਪਰਮੇਸ਼ੁਰ ਵੱਲੋਂ ਉੱਥੇ ਕੀਰਤਨ ਆਏ ਉਹਨਾਂ ਕੀਰਤਨ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਜਿੱਥੇ ਹੁਣ ਲਾਹੌਰ ਦੇ ਵਿੱਚ ਡੇਰਾ ਸਾਹਿਬ ਹੈ ਉੱਥੇ ਦਰਿਆ ਦਾ ਕੰਢਾ ਸੀ ਵੀ ਅਸੀਂ ਬਹੁਤ ਅਗਨੀ ਦਾ ਤਾਂ ਬਹੁਤ ਸੇਕ ਸਹਾਰਿਆ ਅਤੇ ਹੁਣ ਜਿਹੜਾ ਸਰੀਰ ਅਗਨ ਭੇਟ ਨਾ ਕਰਿਓ ਇਹ ਦਰਿਆ ਨੂੰ ਵੀ ਭੇਟਾ ਕਰ ਦਿਓ ਇਹਦੇ ਵਿੱਚ ਹੀ ਜਿੱਥੇ ਤੁਸੀਂ ਇਹ ਸਰੀਰ ਹੈ ਇਹ ਬਣਾ ਕੇ ਉਹਨੂੰ ਵਿਵਾਨ ਜਾਂ ਹੋਰ ਜਪਜੀ ਸਾਹਿਬ ਦਾ ਪਾਠ ਕਰਦੇ ਜਾਣਾ ਅਤੇ ਜਿੱਥੇ ਸੰਪੂਰਨ ਹੋਇਆ ਉੱਥੇ ਤੁਸੀਂ ਰੱਖ ਦਿਓ ਸਾਡਾ ਉੱਥੇ ਉਹਨਾਂ ਨੇ ਇਵੇਂ ਕੀਤਾ ਅਤੇ ਜਿਹੜਾ ਮਹਾਰਾਜ ਸਰੂਪ ਦਾ ਉਹੀ ਸਰੂਪ ਨੇ ਜਲ ਦਾ ਜਲ ਰੂਪ ਹੋ ਗਿਆ ਅਤੇ ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ ਕਿਉਂ ਸਤਿਗੁਰੂ ਮਹਾਰਾਜ ਜੀ ਨੇ ਇਹ ਭਾਣਾ ਵਰਤਾਇਆ ਜੋਤੀ ਜੋਤ ਸਮੁੰਡਾ ਵੀ ਜਿਹੜੀ ਗੁਰਬਾਣੀ ਹੈ ਵਾਹਿਗੁਰੂ ਦੇ ਪਰਮੇਸ਼ੁਰ ਇਹਨਾਂ 'ਚ ਹੋਰ ਕਿਤੇ ਰਲਾ ਨਹੀਂ ਹੋ ਸਕਦਾ ਉਹ ਅਟਲ ਰਹਿਣ ਔਰ ਇਹ ਕਿਹਾ ਸੀ ਕਿ ਬਾਣੀ ਰਚਨ ਬਾਰੇ ਸਾਨੂੰ ਕੀ ਹੈ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਬਾਣੀ ਰਚਣੀ ਨਹੀਂ ਬਾਣੀ ਬਹੁਤ ਰਚ ਚੁੱਕੇ ਹੈ ਅਤੇ ਤੁਸੀਂ ਸ਼ਸਤਰ ਧਾਰਨੇ ਹੈ ਅਤੇ ਸੂਰਬੀਰ ਅਤੇ ਜੰਗ ਯੁੱਧ ਕਰਨੇ ਹੈ ਅਤੇ ਵਾਰਾਂ ਦੇ ਜਿਹੜੇ ਹੈ ਉਹ ਨੌਂ ਧੁਨੀਆਂ ਤੁਸੀਂ ਉਚਾਰਨ ਕਰਨੇ ਉਹ ਵੀ ਜਿਹੜੇ ਐਸੇ ਸੂਰਮੇ ਪੂਰਨ ਧਰਮ ਦੇ ਵਿੱਚ ਅਤੇ ਐਨ ਸਾਫ ਰਿਦਿਆਂ ਵਾਲੇ ਹੋ ਉਹਨਾਂ ਨੇ ਫਿਰ ਹੋਰ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ ਛੇਵੇਂ ਸੱਤਵੇਂ ਅੱਠਵੇਂ ਸਰੂਪ ਨੌਵੇਂ ਪਾਤਸ਼ਾਹ ਦੀ ਬਾਣੀ ਚੜੂਗੀ ਅਤੇ ਉਹਦੇ ਵਾਸਤੇ ਅਸੀਂ ਉਹ ਥਾਂ ਰੱਖ ਚੱਲੇ ਇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਤੇ ਦਸਵੇਂ ਸਰੂਪ ਵੇਲੇ ਫਿਰ ਇਹ ਸਿੱਖਾਂ ਨੇ ਕਿਹਾ ਸੀ ਮਹਾਰਾਜ ਤੁਸੀਂ ਬਾਣੀ ਉਚਾਰਨ ਕਰੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਸ ਵੇਲੇ ਤਖ਼ਤ ਵਿਰਾਜ ਕਹਿੰਦੇ ਨਹੀਂ ਸਾਨੂੰ ਇੰਨਾ ਹੀ ਹੁਕਮ ਸੀ ਕਹਿੰਦੇ ਨਹੀਂ ਜੀ ਹੋਰਨਾਂ ਸਤਿਗੁਰਾਂ ਨੇ ਵੀ ਉਚਾਰਨ ਕੀਤੀ ਹੈ ਕਹਿੰਦੇ ਚੰਗਾ ਜਿਹੜਾ ਸਾਡਾ ਵਿਚਾਰ ਜੀ ਇਵੇਂ ਹੀ ਹੈ ਅਤੇ ਦਸਵੇਂ ਸਰੂਪ ਦੇ ਵਿੱਚ ਸਾਰਾ ਹੀ ਉਚਾਰਨ ਕਰਾਂਗੇ ਨਾਲੇ ਨਵੇਂ ਸਰੂਪ ਦੀ ਬਾਣੀ ਚੜ੍ਹਾਵਾਂਗੇ ਇਹ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਵਚਨ ਅੱਜ ਸਤਿਗੁਰੂ ਸਾਹਿਬ ਜੀ ਦਾ ਸ਼ਹੀਦੀ ਪੁਰਬ ਹੈ ਵੀ ਸਾਧ ਸੰਗਤ ਦਾ ਮਾਣ ਸਤਿਕਾਰ ਔਰ ਵਚਨ ਔਰ ਹੰਕਾਰੀਆਂ ਨੂੰ ਪਿੱਠ ਦੇਣੀ ਅਤੇ ਇੰਨੇ ਤਸੀਹੇ ਵੀ ਸਾਰਨੇ ਗੁਰਬਾਣੀ ਸਰੂਪ ਦੇ ਇਹ ਵੱਡੇ ਕਾਰਨ ਹਨ ਸਤਿਗੁਰੂ ਮਹਾਰਾਜ ਜੀ ਦੇ ਸ਼ਹਾਦਤ ਦੇ ਸਤਿਗੁਰੂ ਸਾਹਿਬ ਜੀ ਕਿਰਪਾ ਔਰ ਭਗਤਾਂ ਦੇ ਤਾਂ ਫਿਰ ਜਿਸ ਵੇਲੇ ਸਤਿਗੁਰੂ ਸਾਹਿਬ ਜੀ ਇਸ ਤਰ੍ਹਾਂ ਤਸੀਹੇ ਸਹਾਰ ਰਹੇ ਸਨ ਅਤੇ ਜਿੰਨੇ ਵੀ ਕੋਈ ਪੀਰ ਫਕੀਰ ਸਾਰੇ ਸ਼ਕਤੀਆਂ ਵਾਲੇ ਸਭ ਬ੍ਰਹਿਮੰਡ ਦੇ ਵਿੱਚ ਖਲਬਲਾਹਟ ਪੈ ਗਈ ਸਿੱਧ ਲੋਕ ਸੀ ਕਿ ਗੁਰੂ ਨਾਨਕ ਸਾਹਿਬ ਜੀ ਗੱਡੀ 'ਤੇ ਐਸਾ ਹੋਇਆ ਸਾਰੇ ਆਏ ਕਹਿੰਦੇ ਸਾਨੂੰ ਹੁਕਮ ਦਿਓ ਅਤੇ ਸਾਰਾ ਲਾਹੌਰ ਛੱਡ ਕੇ ਸਾਰੀ ਪਾਤਸ਼ਾਹੀ ਗਰਵ ਕਰ ਦਿੰਦੇ ਚੰਦਰੂ ਦੀ ਤਾਂ ਕੀ ਗੱਲ ਹੈ ਕਹਿੰਦੇ ਨਹੀਂ ਭਾਈ ਅਸੀਂ ਤਾਂ ਇਹ ਜਿਹੜੀ ਗੁਰਬਾਣੀ ਉਚਾਰਨ ਕੀਤੀ ਹੈ ਕਿ ਭਗਤਾਂ ਨੂੰ ਵੀ ਉਹ ਮਾੜੀ ਜਿਹੀ ਗੱਲ ਹੋਵੇ ਅਤੇ ਉਹਦੇ ਨਾਲ ਤੇਰਾ ਕੀ ਆ ਮਿੱਠਾ ਦਾ ਭਗਤਾਂ ਨੇ ਤਾਂ ਹੁਕਮ ਅਤੇ ਜਿਹੜੇ ਬ੍ਰਹਮ ਸਰੂਪ ਦੇ ਵਿੱਚ ਹੀ ਹੈ ਉਹਨਾਂ ਨੂੰ ਤਾਂ ਕੀ ਹੈ ਉਹ ਤਾਂ ਇੱਕੋ ਹੀ ਸਮਾਨ ਉਹਨਾਂ ਦੀ ਦ੍ਰਿਸ਼ਟੀ ਹੈ ਬ੍ਰਹਮ ਗਿਆਨੀ ਕੇ ਧੀਰ ਜੇਗ ਜਿਉਂ ਬਚਦਾ ਕੋਈ ਖੁਦ ਹੈ ਕੋਈ ਚੰਦਰ ਨਹੀਂ ਉਹ ਬ੍ਰਹਮ ਗਿਆਨੀ ਦੀ ਗੱਲ ਸੀ ਕਿ ਉਹ ਆਪ ਪਰਮੇਸ਼ੁਰ ਜਾਂ ਹੋਰ ਪਰ ਬ੍ਰਹਮ ਗਿਆਨੀ ਸੇ ਜਨ ਭਏ ਇਹ ਵੀ ਦੇਖ ਲਓ ਨਾਨਕ ਜਿਨ ਪ੍ਰਭਾ ਆਪ ਕਰੇ ਇਹਨਾਂ ਨੂੰ ਆਪ ਉਹੀ ਉਹਨਾਂ ਨੂੰ ਬ੍ਰਹਮ ਦਾ ਗਿਆਨ ਹੁੰਦਾ ਜਾਂ ਗੁਰੂ ਸਰੂਪ ਹੋ ਕਰਕੇ ਅਤੇ ਜਦੋਂ ਗਿਆਨ ਹੋ ਜਾਏ ਉਹਨਾਂ ਦਾ ਆਤਮਾ ਪਰਮੇਸ਼ੁਰ ਸਰੂਪ ਹੁੰਦਾ ਹੈ ਕਿਸੇ ਵੀ ਪੀਰ ਫਕੀਰ ਅਵਤਾਰ ਪੈਗੰਬਰ ਔਰ ਜਿਤਨੀ ਰਚਨਾ ਹੈ ਚੈਤਨ ਸਰੂਪ ਇੱਕ ਤੋਂ ਬਿਨਾਂ, ਉਹ ਕਿਸੇ ਦਾ ਵੀ ਸਰੂਪ ਜਾਂ ਐਸੀ ਉਪਾਧੀ ਉਹ ਬ੍ਰਹਮ ਸਰੂਪ ਨਹੀਂ ਹੋ ਸਕਦੀ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਸਦਾ ਆਤਮਾ ਜਿਹੜਾ ਉਹ ਗਿਆਨ ਹੋਣ 'ਤੇ ਪਰਮੇਸ਼ਰ ਸਰੂਪ ਹੈ, ਅਤੇ ਉਹਦਾ ਅਰਥ ਬੜਾ ਸਮਝਣ ਵਾਸਤੇ ਬ੍ਰਹਮ ਗਿਆਨੀ, ਗਿਆਨੀ ਵਿੱਚੋਂ ਕੱਢ ਦਿਓ ਬਾਕੀ ਕੀ ਹੈ, ਜੋ ਗਿਆਨ ਹੋ ਗਿਆ ਤਾਂ ਬ੍ਰਹਮ ਹੀ ਬ੍ਰਹਮ ਹੈ, ਉਹ ਆਪ ਹੀ ਪਰਮੇਸ਼ਰ ਹੈ। ਅਰਥਾਂ ਦੇ ਵੀ ਤਾਂ ਬਹੁਤ ਸਾਰੇ ਵਿਲੱਖਣ ਢੰਗ ਹੁੰਦੇ ਹੈ, ਪਰ ਢੰਗ ਵੀ ਠੀਕ ਹੋਣ, ਜਿਹੜੀ ਗੁਰਮਤਿ ਦੀ ਮਰਿਆਦਾ ਅਨੁਸਾਰ ਸਿਧਾਂਤ ਨੂੰ ਮੁੱਖ ਰੱਖ ਕੇ ਔਰ ਵਿਦਵਤਾ ਦੇ ਵੀ ਢੰਗ ਨਾਲ, ਇਹਦੇ ਨੇ ਵੀ ਐਵੇਂ ਫਾਨੇ ਠੋਕੀ ਜਾਏ। ਸੋ ਬਹੁਤ ਸਾਰੇ ਉਹ ਫਿਰ ਗੁਰੂ ਮਹਾਰਾਜ ਨੇ ਕੀਤੇ ਵੀ ਮਹਾਰਾਜ ਦੇ ਅਰਥ ਵੀ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ, ਪਰ ਫਿਰ ਵੀ ਮਾਇਕ ਹੀ ਹੈ ਸੰਸਾਰ, ਇਸਦੇ ਵਿੱਚ ਝਗੜੇ ਰਗੜੇ ਜਾਂ ਹੋਰ ਪਏ ਹੀ ਰਹਿੰਦੇ ਨੇ, ਜਿਹਨਾਂ 'ਤੇ ਵਾਹਿਗੁਰੂ ਦੀ ਕਿਰਪਾ ਹੋਣੀ ਉਹ ਭਗਤੀ ਵਿੱਚ ਲੀਨ ਹੋ ਕੇ ਭਾਈ ਉਹ ਮੁਕਤ ਹੋ ਜਾਂਦੇ ਨੇ। ਸੋ ਜਿੰਨਾ ਕੁ ਬਾਕੀ ਸਮਾਂ ਹੈ ਉਹਦੇ ਵਾਸਤੇ ਆਪਣੇ ਸਤਿਕਾਰਯੋਗ ਯਾਨੀ ਹਰਭਜਨ ਸਿੰਘ ਜੀ ਵੀ ਸੁਣਿਆ ਦਰਸ਼ਨ ਦੇ ਰਹੇ ਨੇ, ਆਪਣੇ ਪਰਮਾਨ ਸਾਹਿਬ ਯਾਨੀ ਕਪੂਰ ਸਿੰਘ ਜੀ ਉਹ ਵੀ ਛੋਟੇ ਛੋਟੇ ਮਿੰਟ ਬੋਲਣਗੇ, ਦਸ ਬਾਰਾਂ ਮਿੰਟ, ਅਤੇ ਜਿਹੜਾ ਆਪਣਾ ਟੀਚਾ ਹੈ 2 ਵਜੇ ਭੋਗ ਪੈ ਜਾਏਗਾ। ਅਤੇ ਫੁੱਲ ਚੁੱਕ ਦੀ ਸ਼ਿਮਾ ਕਰਨੀ, ਮਹਾਰਾਜ ਕਿਰਪਾ ਕਰਨ, ਥਾਂ ਥਾਂ ਦੇ ਉੱਤੇ ਸੰਗਤਾਂ ਸਤਿਗੁਰੂ ਸਾਹਿਬ ਜੀ ਦਾ ਇਹ ਸ਼ਹਾਦਤ ਦਾ ਪੁਰਬ ਦਿਹਾੜਾ ਬੜੇ ਵੈਰਾਗ ਪ੍ਰੇਮ ਸ਼ਰਧਾ ਅਤੇ ਮਨਾ ਰਹੇ ਨੇ, ਅਤੇ ਨਿਸ਼ਕਾਮ ਸੇਵਾ ਕਰ ਰਹੇ ਨੇ, ਸ਼ਪੀਲਾਂ ਲਾ ਰਹੇ ਨੇ, ਭਾਈ ਸਾਰੇ ਹੀ ਥਾਂ ਥਾਂ ਦੇ ਵਿੱਚ ਯਤਨ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਅਤੇ ਇਹ ਸ਼ਹਾਦਤ ਤੋਂ ਇਹ ਸਿੱਖਿਆ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦ੍ਰਿੜ ਹੋਵੇ ਕਿ ਮਹਾਰਾਜ ਸਾਡੇ ਤਾਂ ਇਹ ਵੀ ਐਸਾ ਭਗਤੀ 'ਤੇ ਦ੍ਰਿੜ ਹੋਣਾ ਅਤੇ ਇੱਕ ਨਿਸ਼ਚਾ ਹੋਣਾ ਅਤੇ ਐਸੇ ਕੋਈ ਵੀ ਦੁੱਖ ਆ ਬਣੇ ਉਹਦੇ ਵਿੱਚ ਸਹਾਰੀਏ ਅਤੇ ਧਰਮ ਨੂੰ ਪੂਰਾ ਨਿਭਾਈਏ। ਜਿਸ ਤਰ੍ਹਾਂ ਬੇਅੰਤ ਫੇਰ ਸਤਿਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਆਪ ਸਤਿਗੁਰੂ ਸਾਹਿਬਾਨ ਨੇ ਵੀ ਹੋਰ ਸਿੱਖਾਂ ਨੇ ਵੀ ਬੇਅੰਤ ਹੀ ਸ਼ਹੀਦੀਆਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ। ਪੁੱਲ ਚੁੱਕੀ ਮੈਂ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਜੀ, ਗਿਆਨੀ ਹਰਭਜਨ ਸਿੰਘ ਜੀ ਹੈਗੇ ਨੇ, ਬੇਅੰਤ ਬੋਲੋ ਥੋੜ੍ਹੇ ਜਿਹੇ, ਅੱਜ ਪੁਰਬ ਦਿਹਾੜਾ ਹੈ, ਗੁਰੂ ਬਾਦ ਮਹਾਂ ਸਾਹਿਬ ਬੋਲ ਲੈਣ ਇਹ ਅਰਦਾਸ ਹੋ ਜਾਵੇ।